28वां, जब लग खालसा रहे न्यारा, नामो कुत्थे धर्महीण आन मतियां साकतां कुसंगियां दे नाल मिल गोबा होण करके खालसा जी दा तेज प्रताप घटदा है, जैसे कि दशमेश जी दा सिख प्रति इस विदहित उपदेश है। जब लग खालसा रहे न्यारा, तब लग तेज दियो मैं सारा, जब ए गह बिपरन की रीत, मैं न करूं इनकी प्रतीत। सर्बलो ग्रंथ। तांते खालसे जी दा तेज प्रताप आन मतियां दे मिलगोबा पन तो न्यारा निराला रहन विच ही है। आन मतियां विखे मिलगोबा हो जान विच खालसा पंथ दी निराली हस्ती ही नहीं रहिंदी, अते खालसा पंथ नू बेदी कतेबी दो प्रकार दियां भिन भिन श्रेणियां दे आन मतां विच्चों न्यारा ते निराला करन दी लोड़ श्री दशमेश नू इस वास्ते पई के दोहूं पंथ मैं कपट विद्या चलानी, बहुड़ तीसरो पंथ की जय प्रधानी। उग्रदंती 56वां, दे श्री मुख बचन अनुसार श्री दशमेश जी नू मंजूर सी के आन मतियां विखे मिलगोबा रहन करके निरोल खालसा पंथ नू कपट पंथियां दियां कपट करतूतां, कपट कुरैणियां, कपट कुरैतां, कपट कुचालां अते कपट कुवैदां तों कमजोरियां दा लेस लच्छण ना लगना पावे। जेकर श्री दशमेश जी इस बिद खालसा जी नूं आन मतियां दे मिलगोबे तों निराला ना रख दे अते न्यारा ना कर दिंदे, तां अज ताईं खालसा पंथ दी हस्ती नहीं मलिया मेठ हो जाना सी। एक कौम दे दूजी कौम तो निराले अते न्यारे होण दी पछाण आस्था, इष्ट, उपासना, खान पान पहरान विच है। सो खालसा इस पछाण दे सर्ब अंगां विच ही आन मतियां तो निराला अते वखरा है। इस निराला पण विच, इस वखरा पण विच खालसा पंथ दी शान दिनों दिन सवाई दून सवाई अते चढ़दी कला विच चढ़दी चमकदी जांदी है, क्योंकि मिलगोबा ना रहन विच खालसा पंथ दी श्रेष्ठता विलक्खणता गज वज के प्रगट पहारे प्रकाशित हो जांदी है। इस चढ़दी कला दे मौज बहारी रंग विच खालसा जी दे आन मतियां तो वखरा होण अते निराला रहण कर खालसा जी नू नफरत अते बेतफाकी दी बिथारक होण दी कलंक भरी लीक भी नहीं लग सकती, क्योंकि खालसा पंथ दी साजना ही पर उपकार नमित है। खालसा जी दा बिरद है कि दीना दुखियां नू भावें ओ किसे भी मत विच्चों होवन दोखियां जालमां कोलों उभारे। खालसा जी दा खालसा पंथ दे बानी मुबानी श्री गुरु दशमेश जी दा परम धर्म मुख उपकार ही ए है कि सर्ब संसारियां नू संसार भर दे प्राणी मात्र नू भावें किसे मत मतांतर बर्ण अबर्ण जात जन्म नसल कुनसल देश विदेश विच्चों कोई होवे, नाम अमृती जी दान दे के अते भगती प्रायण करके अकाल पुरख दे नाल मिलाया जावे। इस तों वद के सच्चा प्रेम सच्चा जिगरी प्रेम ਹੋਰ ਕੀ ਹੋ ਸਕਦਾ ਹੈ? ਇਸ ਤੋਂ ਵੱਧ ਕੇ ਇਤਫਾਕ, ਸੱਚੇ ਇਤਫਾਕ, ਨੀਚ ਊਚ ਨੂੰ ਇੱਕ ਸਮਾਨ ਕਰ ਦਿਖਾਉਣ ਦੀ ਸੱਚੀ ਮਹਿਰਾਜ ਅਤੇ ਇੱਕ ਸਾਰ ਇੱਕੋ ਘੜੀ 'ਤੇ ਲਿਆ ਦੇਣ ਵਾਲੇ ਇਤਫਾਕ ਦੀ ਹੋਰ ਕੀ ਮਿਸਾਲ ਹੋ ਸਕਦੀ ਹੈ? ਸ੍ਰਿਸ਼ਟੀ ਭਰ ਨੂੰ ਇੱਕ ਸਾਰ ਇੱਕ ਜਾਨ ਕਰਕੇ ਸੁੱਚੀ ਉਚਾਣ ਉੱਤੇ ਲੈ ਜਾਣ ਦਾ ਨਿਰਾਲਾ ਢੰਗ, ਇਹ ਖਾਲਸਾ ਜੀ ਦਾ ਨਿਰਲੇਪ ਚੜ੍ਹਦੀਆਂ ਕਲਾਵਾਂ ਵਿੱਚ ਨਿਰਾਲੇ ਰਹਿਣਾ ਹੀ ਹੈ। ਧਰਮਹੀਣ ਬੇਦੀਨ ਪੁਰਸ਼ਾਂ ਵਿੱਚ ਨਿਰਲੇਪ ਨਿਰਾਲੇ ਰਹਿ ਕੇ ਆਪਣੀ ਨਿਰਾਲੀ ਰਹਿਣੀ ਦੇ ਧਰਮ ਪੁੰਜ ਉਪਕਾਰੀ ਔਜ ਵਾਲੇ ਪਰਮਾਰਥੀ ਪੂਰਨਿਆ ਸੰਪੰਨ ਪਵਿੱਤਰ ਜੀਵਨ ਦੇ ਅਕਰਖਣੀ ਅਕਸ ਸੰਸਾਰੀਆਂ ਦੇ ਤਰੱਕੇ ਹੋਏ ਜੀਵਨਾਂ ਉੱਤੇ ਪਾਉਣੇ ਪਰਲੇ ਦਰਜੇ ਦਾ ਪਰਉਪਕਾਰ ਅਤੇ ਪ੍ਰੇਮ ਹੈ। ਇਸੇ ਪ੍ਰੇਮ ਤੋਂ ਇਸ ਪਰਉਪਕਾਰੀ ਜੀਵਨ ਦੀ ਪ੍ਰੇਮ ਰੋਹ ਪੈਦਾ ਕਰਨ ਵਾਲੀ ਕਣੀ ਤੋਂ ਸੱਚੇ ਅਤੇ ਨਿੱਗਰ ਇਤਫਾਕ ਦੀ ਬੁਨਿਆਦ ਬੱਝਦੀ ਹੈ। ਜੋ ਜੀਵਨ ਤਰੱਕੇ ਹੋਏ ਸੰਸਾਰੀਆਂ ਦੀ ਪੰਕਜ ਕਰਨੀ, ਨੀਚ ਕਰਨੀ, ਨਿਗ੍ਰਤ ਕਰਨੀ ਵਿੱਚ ਗਰਤ ਹੋ ਗਿਆ, ਉਹ ਤਾਂ ਆਪ ਹੀ ਨਿਗਰ ਗਿਆ। ਉਸਨੇ ਦੂਸਰਿਆਂ ਨੂੰ ਕੀ ਉਭਾਰਨਾ ਹੈ? ਆਨ ਮਤੀਆਂ ਦੇ ਧਰਮਹੀਣ ਆਚਾਰ ਰਹਿਤ ਸੰਸਕਾਰ ਕਰਮਾਂ ਵਿੱਚ ਸੰਮਿਲਿਤ ਹੋ ਜਾਣਾ ਕਿੱਧਰਲਾ ਪ੍ਰੇਮ ਇਤਫਾਕ ਹੈ, ਜਿਸ ਦੇ ਨਾਲ ਸਾਡਾ ਆਸ਼ਾ, ਇਸ਼ਟ ਉਪਾਸ਼ਨਾ, ਖਾਨ ਪਾਨ ਪਹਿਰਾਨ ਨਹੀਂ ਮਿਲਦਾ, ਉਸਨੂੰ ਉਸ ਦਸ਼ਾ ਤੋਂ ਉਭਾਰੇ ਬਿਨਾਂ ਅਤੇ ਉਸਨੂੰ ਜੀਵਨ ਗੁੜਤੀ ਦਿੱਤੇ ਬਿਨਾਂ ਉਸ ਦੇ ਨਾਲ ਖਾਨ ਪਾਨ ਆਦਿਕ ਵਿੱਚ ਲੰਪਤ ਅਤੇ ਚਗਲ ਹੋ ਜਾਣਾ ਕੋਈ ਪ੍ਰੇਮ ਇਤਫਾਕ ਦਾ ਪ੍ਰਚਾਰ ਕਰਨਾ ਨਹੀਂ, ਸਗੋਂ ਅਪ੍ਰੇਮ ਅਧਰਮ ਵਿਥਾਰਨਾ ਹੈ। ਖਾਲਸਾ ਜੀ ਦਾ ਆਸ਼ਾ ਅਸੂਲ ਹੈ ਸਦਾ ਚੜ੍ਹਦੀ ਕਲਾ ਵਾਲੇ ਉੱਚੇ ਮਤੇ ਦਾ ਅਤੇ ਧਰਮ ਹਿੱਤ, ਦੀਨ ਰੱਖਿਆ ਹਿੱਤ ਅਤੇ ਦੇਸ਼ ਰੱਖਿਆ ਹਿੱਤ, ਮਰਨ ਵਾਲੇ ਬੀਰ ਰਸ ਦਾ। ਕਿਸੇ ਆਨਮਤੀ ਗੁਆਂਢੀ ਕੌਮ ਦਾ ਜੇ ਆਸ਼ਾ ਅਸੂਲ ਇਸ ਤੋਂ ਭਿੰਨ ਕਰਾੜਾਂ ਵਾਲੀ ਕਾਇਰਤਾ ਦਾ ਹੋਵੇ ਤਾਂ ਕੀ ਸਾਡਾ ਉਸ ਕੌਮ ਦੇ ਨਾਲ ਅਸਲੀ ਅਤੇ ਜਿਗਰੀ ਇਤਫਾਕ ਹੋ ਸਕਦਾ ਹੈ ਅਤੇ ਨਿਭ ਸਕਦਾ ਹੈ? ਖਾਲਸਾ ਜੀ ਦਾ ਆਸ਼ਾ ਅਸੂਲ ਹੈ, ਨਾਨਕ ਹੋਰ ਪਾਤਸ਼ਾਹੀਆਂ ਕੂੜੀਆਂ ਨਾਮ ਰੱਤੇ ਪਾਤਸ਼ਾਹ। ਸਲੋਕ ਮਹਲਾ ਤੀਜਾ। ਗੁਰਵਾਕ ਦੇ ਭਾਵ ਅਨੁਸਾਰ ਸੱਚੇ ਅਬਿਚਲ ਅਬਿਨਾਸ਼ੀ ਪਰਮਾਰਥੀ ਰਾਜ ਮਾਨਣ ਦੀ ਆਤਮ ਤਰੰਗੀ ਮੌਜ ਮਸਤੀ ਵਿੱਚ ਸੰਸਾਰ ਦੇ ਕੁੜਾਵੇ ਰਾਜ ਸਾਜ ਦੀ ਚਾਹ ਤ੍ਰਿਸ਼ਨਾ ਤੋਂ ਸਦਾ ਨਿਰਚਾ ਬੇਪਰਵਾਹ ਰਹਿਣਾ ਅਤੇ ਧਰਮ ਸ਼ੂਨ ਨਾਮ ਬਿਹੂਨ ਆਨ ਮਤੀਆਂ ਦਾ ਆਸ਼ਾ ਅਸੂਲ ਹੋਵੇ ਸੰਸਾਰ ਦੀ ਮਾਇਕ ਤ੍ਰਿਸ਼ਨਾ ਭਰੀ ਸੁਰਾਜ ਦੀ ਕੁੜਾਵੀ ਚਾਹ ਅਤੇ ਮੰਗਤਿਆਂ ਵਾਲੀ ਕੰਗਲੀ ਮੰਗ ਅਤੇ ਖਾਲਸਾ ਜੀ ਦਾ ਆਸ਼ਾ ਅਸੂਲ ਹੈ ਸ੍ਰੀ ਸਾਹਿਬ ਦੇ ਜ਼ੋਰ ਅਧਰਮ ਦਾ ਨਾਸ ਕਰਨਾ ਅਤੇ ਜ਼ੁਲਮ ਰਹਿਤ ਧਰਮ ਦੇ ਰਾਜ ਹਲੇਮੀ ਰਾਜ ਦਾ ਬਿਥਾਰਨਾ ਫੈਲਾਵਣਾ। ਅਤੇ ਆਨਮਤੀਆਂ ਦਾ ਆਸ਼ਾ ਅਸੂਲ ਹੋਵੇ ਜ਼ਾਲਮ ਤੋਂ ਡਰਦੇ ਮਾਰੇ ਜ਼ੁਲਮ ਸਹਾਰਨ ਦੀ ਸੱਚੀ ਸਹਿਨਸ਼ੀਲਤਾ ਹੀਣੀ ਸ਼ੁਸ਼ਕ ਹੱਠ ਅਧੀਨੀ ਸ਼ਾਂਤਮਈ ਪਾਲਸੀ, ਆਪਣਾ ਧਰਮ ਕਰਮ ਗਵਾ ਕੇ ਵੀ ਸਹੇੜੀ ਰੱਖਣੀ, ਤਾਂ ਖਾਲਸਾ ਜੀ ਦਾ ਤੇ ਅਜਿਹੀ ਆਨਮਤੀ ਕੌਮ ਦਾ ਇਤਫਾਕ ਕਿਹਾ। ਫਿਰ ਖਾਲਸਾ ਜੀ ਦਾ ਇਸ਼ਟ ਰੈਬਰ ਹੈ ਸਰਬੱਗ ਸਤਿਗੁਰੂ ਗੁਰਦੇਵ, ਅਤੇ ਕਿਸੇ ਆਨਮਤੀ ਕੌਮ ਦਾ ਰੈਬਰੀ ਇਸ਼ਟ ਹੋਵੇ ਕੋਈ ਅਲਪੱਗ ਇਖਲਾਕੀ ਆਗੂ ਰਿਫਾਰਮਰ, ਅਤੇ ਖਾਲਸਾ ਜੀ ਦਾ ਮਤਾ ਗੁਰਮਤਾ ਹੈ ਆਪਣੇ ਅਕਾਲ ਪਠਾਏ ਗੁਰਦੇਵ ਦੇ ਅਕਾਲੀ ਅਸੂਲਾਂ ਉੱਤੇ ਚੱਲਣਾ, ਅਤੇ ਆਨਮਤੀਆਂ ਦਾ ਮਨਮਤਾ ਹੋਵੇ ਉਕਤ ਅਲਪਗ ਆਗੂ ਦੇ ਮਨ ਘੜਤ ਮਸਲਿਆਂ ਦੀ ਪੂਛ ਫੜੀ ਰੱਖਣਾ। ਤਾਂ ਦੱਸੋ ਅਸਾਡਾ ਅਤੇ ਐਸੇ ਆਨਮਤੀਆਂ ਦਾ ਜਿਗਰੀ ਇਤਫਾਕ ਕਿੱਕੂ ਬਣੇ। ਫਿਰ ਖਾਲਸਾ ਜੀ ਅੰਦਰ ਇੱਕ ਅਕਾਲ ਦੀ ਅਤੇ ਅਕਾਲ ਦੇ ਨਾਮ ਦੀ ਨਾਮ ਨਾਮੀ ਅਭੇਦ ਉਪਾਸ਼ਨਾ ਅਤੇ ਆਨਮਤੀਆਂ ਦੀ ਉਪਾਸ਼ਨਾ ਹੋਵੇ ਪ੍ਰਤਿਮਾ ਪੂਜਣ ਦੀ ਅਤੇ 33 ਕਰੋੜ ਦੇਵਤਿਆਂ ਦੇ ਅੱਗੇ ਮੱਥੇ ਰਗੜਨ ਦੀ, ਤਾਂ ਵੀ ਖਾਲਸਾ ਜੀ ਅਤੇ ਅਜਿਹੇ ਆਨਮਤੀਆਂ ਦਾ ਅਜੋੜ ਹੀ ਰਿਹਾ ਅਤੇ ਅਸਲ ਇਤਫਾਕ ਨਾ ਹੋਣਾ ਪਾਇਆ। ਫਿਰ ਖਾਲਸਾ ਜੀ ਦੇ ਖਾਨ ਪਾਨ ਮਰਿਆਦਾ ਵਿੱਚ ਵੀ ਜ਼ਮੀਨ ਅਸਮਾਨ ਦਾ ਫਰਕ ਹੋਇਆ। ਖਾਲਸਾ ਜੀ ਨੇ ਨਿਰੇ ਜਿਹਬੀ ਰਸ ਦੀ ਖਾਤਰ ਜੀਵਾਂ ਨੂੰ ਬਿਦਰਦੀ ਨਾਲ ਘੋ ਕੱਟ ਕੇ ਤਿਆਰ ਕੀਤੇ ਕੁੱਠੇ ਮਾਸ ਦੇ ਨੇੜੇ ਨਾ ਜਾਣਾ ਅਤੇ ਹੜੇ ਹਲਾਲ ਨੂੰ ਹਰਾਮ ਸਮਝਣਾ, ਪ੍ਰੰਤੂ ਆਨਮਤੀਆਂ ਨੇ ਹਲਾਲ ਹਰਾਮ ਦੀ ਕੋਈ ਤਮੀਜ਼ ਨਾ ਰੱਖਦੇ ਹੋਏ ਭੱਖ ਅਭੱਖ ਨੂੰ ਹੜੱਪ ਕਰੀ ਜਾਣਾ। ਖਾਲਸਾ ਜੀ ਨੇ ਜਗਤ ਜੂਠ ਬਿਖਿਆ ਨੂੰ ਬਿਖ ਸਮਾਨ ਸਮਝਦੇ ਹੋਏ ਉਸਦਾ ਧੂੰਆਂ ਤੱਕ ਲੈਣ ਤੋਂ ਵੀ ਪਰਹੇਜ਼ ਕਰਨਾ, ਅਤੇ ਜਗਤ ਭਰ ਦੀਆਂ ਆਨ ਕੌਮਾਂ ਨੇ ਇਸੇ ਜਗਤ ਜੂਠ ਨੂੰ ਸਭ ਆਹਾਰਾਂ ਤੋਂ ਪ੍ਰਿਆ ਆਹਾਰ ਸਮਝ ਕੇ ਇਸਦਾ ਸੇਵਨ ਕਰਨਾ। ਕੋਈ ਇਤਫਾਕ ਦੀ ਸੂਰਤ ਹੈ ਪਰਸਪਰ ਅਸਾਡੇ ਅਤੇ ਸਮੂਹ ਆਨਮਤੀਆਂ ਵਿਖੇ? ਕਦਾਚਿਤ ਨਹੀਂ। ਫਿਰ ਅਸਾਡਾ ਖਾਲਸਾ ਜੀ ਦਾ ਪਹਿਰਾਵਾ ਸ਼ਸਤਰਾਂ ਸੁਰਮਈ ਅਕਾਲੀ ਬਸਤਰਾਂ ਦਾ ਅਤੇ 5 ਕਕਾਰਾਂ ਦੀ ਰਹਿਤ ਦਾ, ਕਛਹਿਰਾ ਸਜਾ ਕੇ ਹਰ ਦਮ ਨਗਾਰੇ ਵਾਂਗੂ ਡਟ ਕੇ ਤਿਆਰ ਬਰ ਤਿਆਰ ਗੁਰਮੁਖੀ ਪੁਸ਼ਾਕਿਆਂ ਅਤੇ ਦੂਰੇ ਸਜੀਲੇ ਦਸਤਾਰਿਆਂ ਅਤੇ ਗੁਰਮੁਖੀ ਦਾੜਿਆਂ ਵਾਲੇ ਦਿਦਾਰਿਆਂ ਸਹਿਤ ਸਜੇ ਧਜੇ ਸੂਰਬੀਰਾਂ ਦੀ ਸ਼ਾਨ ਵਿੱਚ ਰਹਿਣਾ, ਅਤੇ ਕਿੱਥੇ ਧੋਤੀ ਪੁਸ਼ਾਕ ਸਿਰ ਮੂੰਹ ਮੁੰਨਿਆਂ ਅਤੇ ਦਾੜੀ ਮੁੱਛਾਂ ਮੁਨਾ ਕੇ ਚਟਮ ਕਰਾਈ ਰੱਖਣ ਵਾਲਿਆਂ ਟੋਪੀ ਪੋਸ਼ਾਂ ਅਤੇ ਲੰਗੋਟੀ ਲਪੇਟਾਂ ਤੇੜ ਤੜਾਗੀ ਦੇ ਸ਼ੁਕੀਨਾਂ ਦਾ ਕਾਇਰ ਕ੍ਰਾਂਤੀ ਗਿੱਦੜ ਗੁਮੀ ਪਹਿਰਾਵਾ? ਕਦੇ ਅਸਾਡਾ ਅਤੇ ਉਹਨਾਂ ਦਾ ਅਸਲ ਇਤਫਾਕ ਅਤੇ ਜੜ ਮੂਲੀ ਜੋੜ ਹੋ ਸਕਦਾ ਹੈ? ਕਦੇ ਨਹੀਂ, ਕਦਾਚਿਤ ਨਹੀਂ। ਭਗਤਾਂ ਤੈ ਸੈ ਸਾਰੀਆਂ ਜੋੜ ਕਦੇ ਨਾ ਆਇਆ। ਵਾਰ ਮਾਝ ਮਹਲਾ ਪਹਿਲਾ। ਸੰਸਾਰੀ ਸਾਰੇ ਆਨਮਤੀ ਮਨਮਤੀ ਹਨ ਅਤੇ ਭਗਤ ਹਨ ਖਾਲਸਾ ਜੀ ਹਰੀ ਜਨ, ਜੋ ਪ੍ਰੇਮਾ ਭਗਤੀ ਦੇ ਜਾਨਣ ਹਾਰ ਪੁਤਲੇ ਹਨ। ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹ ਜਾਨੀ। ਸੋਰਠ ਕਬੀਰ ਜੀ, ਜਿਸ ਪ੍ਰੇਮਾ ਭਗਤੀ ਦੇ ਪ੍ਰੇਮ ਮੰਡਲ ਵਿੱਚ ਖਾਲਸਾ ਖੇਡਦਾ ਹੈ, ਜਦੋਂ ਤੀਕ ਉਸੇ ਪ੍ਰੇਮ ਮੰਡਲ ਦੇ ਦਾਇਰੇ ਅੰਦਰ ਸਾਰੇ ਆਨਮਤੀ ਨਹੀਂ ਆ ਜਾਂਦੇ, ਤਾਂ ਤੀਕ ਪੂਰਨ ਖਾਲਸ ਪ੍ਰੇਮ ਅਤੇ ਅਸਲੀ ਇਤਫਾਕ ਦੀ ਰੂਹ ਤਾਰ ਨਹੀਂ ਫਿਰ ਸਕਦੀ। ਇਸ ਰੂਹ ਤਾਰ ਦੇ ਫਿਰੇ ਬਿਨਾਂ ਓਪਰਾ ਇਤਫਾਕ ਇਤਫਾਕ ਕੂਕਣਾ ਕੀ ਅਰਥ ਰੱਖਦਾ ਹੈ? ਸਿਰਫ ਇਹ ਜ਼ਾਹਰ ਕਰਨ ਲਈ ਕਿ ਸਭ ਦੇਸ਼ ਵਾਸੀਆਂ ਦਾ ਪਰਸਪਰ ਇਤਫਾਕ ਹੈ, ਇੱਕ ਅਸਥਾਨ, ਇੱਕ ਦਸਤਰਖਾਨ, ਇੱਕ ਟੇਬਲ ਅਤੇ ਇੱਕ ਤਸ਼ਤਰੀ ਉੱਤੇ ਇਕੱਠੇ ਬੈਠ ਕੇ ਭਿੰਨ ਭਿੰਨ ਮਤਾਂ ਵਾਲਿਆਂ ਦਾ ਖਾਣ ਪਾਨ ਇਕੱਠਾ ਕਰ ਲੈਣਾ ਇੱਕ ਟਕਵੰਜ ਹੈ। ਖਾਸ ਕਰ ਖਾਲਸਾ ਜੀ ਲਈ ਤਾਂ ਇਸ ਟਕਵੰਜ ਦੇ ਕੁਫੇਰ ਵਿੱਚ ਪੈਣਾ 99 ਵਾਲਾ ਘਾਟਾ ਹੈ, ਕਿਉਂਕਿ ਉਹ ਖਾਲਸਾ ਕੌਮ ਹੀ ਹੈ ਜਿਸ ਦੇ ਅੰਦਰ ਪਤਿਤ ਕਰਮਾਂ ਵਿਖੇ ਪਰਵਿਰਤ ਹੋਣ ਦੀ ਰੋਕ ਪਾਬੰਦੀ ਸੱਚੀ ਭੈ ਭਾਵਨੀ ਕਰਕੇ ਹੈ। ਹੋਰ ਕੌਮਾਂ ਅੰਦਰ ਇਸ ਪਾਸਿਓਂ ਉੱਕੀ ਖੁੱਲ੍ਹ ਖੇਡ ਹੈ। ਕੋਈ ਕੌਮ ਐਸੀ ਹੈ ਜਿਸ ਦੇ ਅੰਦਰ ਜੇ ਕੋਈ ਪਾਤਰੈ ਗਾਮੀ ਹੋਵੇ ਤਾਂ ਪਤਿਤ ਅਤੇ ਅਮਲੀ ਤੌਰ 'ਤੇ ਕੌਮ ਤੋਂ ਖਾਰਜ ਗਰਦਾਨਿਆ ਜਾਵੇ, ਜੇ ਹੈ ਤਾਂ ਗੁਰਵਾਕ। ਪਾਤਰੈ ਰਾਵਣ ਜਾਹੇ ਸਹੀ ਤਲਾਂਜੀਐ। ਫੁਨਹੇ ਮਹੱਲਾ ਪੰਜਵਾਂ। ਕੋਈ ਕੌਮ ਦੁਨੀਆਂ ਦੇ ਤਖਤੇ ਉੱਤੇ ਹੈ ਜਿਸ ਦੇ ਅੰਦਰ ਜੇ ਕੋਈ ਧੂਮਰ ਪਾਨੀ ਬਿਖਿਆ ਪੱਛੀ ਹੋ ਜਾਵੇ ਤਾਂ ਕੌਮ ਉਸਨੂੰ ਤਿਲਾਂਜਲੀ ਦੇ ਦੇਵੇ? ਬਲਕਿ 99% ਹਰ ਇੱਕ ਕੌਮ ਵਿੱਚ ਅਜਿਹੇ ਬਿਖਿਆ ਪਾਨੀ ਹੋਣਗੇ। ਇਹ ਖਾਲਸਾ ਕੌਮ ਹੀ ਹੈ ਜਿਸ ਵਿੱਚ ਜੇ ਕੋਈ ਤਨਕ ਮਾਤਰ ਵੀ ਤਮਾਕੂ ਦਾ ਸੇਵਨ ਹਾਰ ਦਿਸ ਪਵੇ ਤਾਂ ਤਤਕਾਲ ਪੰਥ ਵਿੱਚੋਂ ਛੇਕਿਆ ਅਤੇ ਪਤਿਤ ਗਰਦਾਨਿਆ ਜਾਂਦਾ ਹੈ। ਬੜੇ ਅਸਚਰਜ ਦੀ ਗੱਲ ਹੈ ਕਿ ਤਮਾਕੂ ਦੇ ਤਨਖਾਹੀ ਸਿੱਖ ਤਾਂ ਪਤਿਤ ਕਰਮੀ ਸਮਝੇ ਜਾਣ ਕਰਕੇ ਪੰਥ ਵਿੱਚੋਂ ਖਾਰਜ ਕੀਤੇ ਛੇਕੇ ਜਾਣ ਅਤੇ ਖੁੱਲ੍ਹਮ ਖੁੱਲ੍ਹਾ ਤਮਾਕੂ ਵਰਤਣ ਭਖਣਹਾਰਿਆਂ ਨਾਲ ਖਾਣ ਪਾਨ ਦੇ ਵਰਤਾਰੇ ਦੀ ਖੁੱਲ੍ਹ ਖੇਡ ਵਿੱਚ ਰੰਚਕ ਵੀ ਭੈ ਭਰਮ ਨਾ ਰੱਖਿਆ ਜਾਵੇ। ਕੀ ਇਹ ਚਗਲਪੰਥੀ ਹੋਣ ਦੇ ਕੁਲੱਛਣ ਨਹੀਂ? ਕੀ ਇਹ ਗੁਰਮਤ ਅਸੂਲਾਂ ਤੋਂ ਬੇਮੁੱਖ ਹੋਣਾ ਨਹੀਂ? ਕੀ ਇਹ ਪਵਿੱਤਰ ਅੰਮ੍ਰਿਤ ਮਰਿਆਦਾ ਦੇ ਸਮੇਂ ਦ੍ਰਿੜਾਏ ਸ੍ਰੀ ਦਸ਼ਮੇਸ਼ ਜੀ ਦੇ ਹੁਕਮਾਂ ਨੂੰ ਲਤਾੜਨਾ ਨਹੀਂ? ਅਤੇ ਇਸ ਬਿਦ ਇਹਨਾਂ ਹੁਕਮਾਂ ਨੂੰ ਰਹਿਤ ਰਹਿਣੀ ਦੇ ਰਹਿਣੀ ਰਹੇ ਸੋਈ ਸਿੱਖ ਮੇਰਾ ਵਾਲੇ ਹੁਕਮਾਂ ਨੂੰ ਲਤਾੜਨਾ ਅੰਮ੍ਰਿਤਧਾਰੀ ਸਿੰਘ ਦੀ ਪਦਵੀ ਤੋਂ ਪਤਿਤ ਹੋਣਾ ਨਹੀਂ? ਭੰਗ ਦੇ ਪਹਾੜੇ ਕੌਡੀ ਬਦਲੇ ਰਤਨ ਤਿਆਗਣ ਵਾਲੀ ਗੱਲ ਹੈ। ਖਾਣ ਪਾਨ ਦੀ ਸੁੱਖ ਰਹਿਣੀ ਖੁੱਲ੍ਹ ਖੇਡ ਦੀ ਖਾਤਰ ਲੋਕਾਚਾਰੀ ਇਤਫਾਕ ਦੇ ਪਰਪੰਚ ਦਿਖਾਵੇ ਦੀ ਖਾਤਰ ਅਤੇ ਬੱਪੜੇ ਸੁਰਾਜ ਦੀ ਦੇਖਾ ਦੇਖੀ ਲਾਲਸਾ ਦੀ ਖਾਤਰ ਲੋਕ ਪਰਲੋਕ ਦੇ ਸਹਾਈ ਪ੍ਰਾਣੋ ਪਿਆਰੇ ਆਪਣੇ ਇਸ਼ਟ ਅਸੂਲਾਂ ਨੂੰ ਧੱਕਾ ਦੇਣਾ ਕੰਚਨ ਬਦਲੇ ਕੋਇਲੇ ਦਾ ਬਿਹਾਜਣਾ ਹੈ। ਜੇ ਸਾਰੀ ਤਰਲੋਕੀ ਦਾ ਐਸ਼ਵਰਜ ਵੀ ਮਿਲਦਾ ਹੋਵੇ ਉਸ ਦੇ ਬਦਲੇ ਗੁਰੂ ਕਾ ਸਿੰਘ ਵਿਵੇਕੀ ਗੁਰਮਤ ਅਸੂਲਾਂ ਦੀ ਕੁਰਬਾਨੀ ਕਦੇ ਨਹੀਂ ਕਰੇਗਾ। ਚਾਹੇ ਕਿਤਨੇ ਵੀ ਜਾਨ ਜੋਖੋਂ ਦੇ ਕਸ਼ਟਾਂ ਦਾ ਟਾਕਰਾ ਮੁਕਾਬਲਾ ਕਰਨਾ ਪਵੇ ਪਰ ਗੁਰੂ ਕਾ ਸਚਿਆਰ ਸਿੰਘ ਵਿਵੇਕੀ ਆਪਣੇ ਵਿਵੇਕ ਅਸੂਲਾਂ ਤੋਂ ਕਦੇ ਨਹੀਂ ਥਿੜੇ ਥਿੜਕੇਗਾ। ਇਤਫਾਕ ਅਤੇ ਪ੍ਰੇਮ ਦਾ ਪਰਖ ਪਰਤਾਵਾ ਖਾਣ ਪਾਨ ਦੇ ਚਗਲ ਕਝੋਲੇ ਵਿੱਚ ਨਹੀਂ, ਇਹ ਮਹਿਜ਼ ਮੁਲੰਮਾ ਪਾਜ ਹੈ ਅਤੇ ਲੋਕਾਚਾਰੀ ਦਿਖਾਵਾ ਹੈ, ਕਿੰਤੂ ਪ੍ਰੇਮ ਭਰੀ ਹਮਦਰਦੀ ਵਾਲੀ ਸਹਾਇਤਾ ਵਿੱਚ ਹੈ। ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਅਸਮਰੱਥ ਅਤੇ ਮਜ਼ਲੂਮ ਆਨਮਤੀਆਂ ਦੀ ਫਰਿਆਦ ਸੁਣ ਕੇ ਦਿੱਲੀ ਸੀਸ ਜਾ ਅਰਪਣ ਕੀਤਾ। ਦਰਦਵੰਦਾਂ ਦੀਆਂ ਦਰਦ ਭਰੀਆਂ ਫਰਿਆਦਾਂ ਜਦੋਂ ਜਦੋਂ ਵੀ ਗੁਰੂ ਪੰਥ ਪਾਸ ਪੁੱਜੀਆਂ, ਤੁਰੰਤ ਖਾਲਸਾ ਜੀ ਨੇ ਸਹਾਇਤਾ ਕੀਤੀ। ਹਿੰਦੂਆਂ ਦੀਆਂ ਬਹੂ ਬੇਟੀਆਂ ਜਰਵਾਣਿਆਂ ਪਾਸੋਂ ਅਨੇਕ ਵਾਰ ਛੁਡਾਈਆਂ ਅਤੇ ਆਪੋ ਆਪਣੇ ਘਰੀਂ ਸਹੀ ਸਲਾਮਤ ਪਹੁੰਚਾਈਆਂ। ਕੀ ਇਸ ਤੋਂ ਵੱਧ ਕੇ ਪ੍ਰੇਮ ਦੀ ਇਤਫਾਕ ਭਰੀ ਅੰਸ਼ ਸਪਿਰਿਟ ਦਾ ਉਦਾਹਰਣੀ ਨਮੂਨਾ ਕੋਈ ਮਿਲ ਸਕਦਾ ਹੈ? ਅਸਲ ਬਾਤ ਇਹ ਹੈ, ਜਿਸ ਕੌਮ ਅੰਦਰ ਧਰਮ ਭਾਵ ਅਤੇ ਪਰਉਪਕਾਰ ਦਾ ਮਾਦਾ ਕੁੱਟ ਕੁੱਟ ਕੇ ਭਰਿਆ ਹੋਵੇ, ਉਸ ਦੇ ਅੰਦਰ ਸੁੱਤੇ ਸੁਭਾਵ ਹੀ ਪ੍ਰੇਮ ਭਰੀ ਹਮਦਰਦੀ ਦੇ ਵਲਵਲੇ ਫੁੱਟ ਫੁੱਟ ਕੇ ਨਿਕਲਦੇ ਹਨ। ਜੋ ਪ੍ਰਾਣੀ ਮਾਤਰ ਨੂੰ ਪ੍ਰੇਮ ਦ੍ਰਿਸ਼ਟੀ ਨਾਲ ਦੇਖਦੇ ਹਨ, ਉਹ ਸਭਨਾਂ ਦਾ ਭਲਾ ਮਨਾਉਂਦੇ ਹਨ ਅਤੇ ਬੁਰਾ ਕਿਸੇ ਦਾ ਵੀ ਨਹੀਂ ਚਿਤਵਦੇ ਲੋਚਦੇ। ਬਸ ਇਤਫਾਕ ਅਤੇ ਪ੍ਰੇਮ ਦੀ ਸੱਚੀ ਨੀਂਹ ਧਰਮ ਉੱਤੇ ਹੈ। ਜਿਸ ਦੇ ਅੰਦਰ ਧਰਮ ਨਹੀਂ, ਉਸ ਦੇ ਰਿੱਧ ਅੰਤਰ ਉੱਪਰਲੀ ਪੋਚਾ ਪੋਚੀ ਨਾਲ ਪ੍ਰੇਮ ਇਤਫਾਕ ਨਹੀਂ ਵਸ ਦੱਸ ਸਕਦਾ। ਨਿਗੋਸਾਇਆਂ ਧਰਮਹੀਣ ਬੇਦੀਨ ਪੁਰਸ਼ਾਂ ਦੇ ਨਾਲ ਧਰਮ ਪੁੰਜ ਖਾਲਸਾ ਜੀ ਦਾ ਖਾਨ ਪਾਨ ਵਰਤੋਂ ਵਿਹਾਰ ਇਕਮਿਕ ਕਰ ਦੇਣਾ ਆਪਣੀ ਧਰਮ ਕਲਾ ਦਾ ਨਾਸ ਕਰ ਦੇਣਾ ਹੈ। ਜਿੱਥੇ ਧਰਮ ਕਲਾ ਨਹੀਂ, ਉੱਥੇ ਪ੍ਰੇਮ ਨਹੀਂ, ਉੱਥੇ ਇਤਫਾਕ ਦਾ ਨਮੂਦ ਨਹੀਂ, ਉੱਥੇ ਕਲਾ ਕ੍ਰੋਧ ਵੈਰ ਵਿਰੋਧ ਪ੍ਰਧਾਨ ਹਨ। ਉੱਥੇ ਤ੍ਰਿਸ਼ਨਾ ਦਾ ਰਾਜ ਹੈ, ਉੱਥੇ ਖੁਦਗਰਜ਼ੀ ਪ੍ਰਬਲ ਹੈ, ਉੱਥੇ ਖੁਦੀ ਬਖੀਲੀ ਤਕਬਰੀ ਦਾ ਪਾਪ ਵਰਤਾਰਾ ਹੈ। ਇਹ ਸਾਰੀਆਂ ਬਲਾਵਾਂ ਉੱਥੇ ਪੈਂਦੀਆਂ ਹਨ ਜਿੱਥੇ ਧਰਮ ਕਲਾ ਨਹੀਂ ਰਹਿੰਦੀ, ਅਤੇ ਇਹ ਧਰਮ ਕਲਾ ਧਰਮਹੀਣ ਬੇਦੀਨ ਪੁਰਸ਼ਾਂ ਦੇ ਨਾਲ ਖਾਨ ਪਾਨ ਰੂਪੀ ਵਰਤੋਂ ਵਿਹਾਰ ਕਰਨ ਕਰ ਉੱਡਦੀ ਹੈ, ਅਤੇ ਇਸ ਦੇ ਉੱਡਣ ਕਰ ਤੇਜ ਪ੍ਰਤਾਪ ਵੀ ਉੱਡ ਜਾਂਦਾ ਹੈ। ਇਹ ਤੇਜ ਪ੍ਰਤਾਪ ਬੇਦੀਨ ਧਰਮਹੀਣ ਆਨਮਤੀਆਂ ਤੋਂ ਨਿਆਰਾ ਰਹਿਣ ਕਰ ਸਾਰੇ ਦਾ ਸਾਰਾ ਜਿਉਂ ਕਾ ਤਿਉਂ ਕਾਇਮ ਦਾਇਮ ਰਹਿੰਦਾ ਹੈ, ਸਗੋਂ ਦਿਨੋਂ ਦਿਨ ਚੜ੍ਹਦੀ ਕਲਾ ਵਿੱਚ ਵੱਧਦਾ ਜਾਂਦਾ ਹੈ। ਜੋ ਜਨ ਗੁਰੂ ਦੇ ਸਿੱਖ ਸਦਾ ਕੇ ਗੁਰੂ ਕੇ ਬਚਨਾਂ ਗੁਰੂ ਕੇ ਹੁਕਮਾਂ ਦੀ ਪ੍ਰਤੀਤ ਨਹੀਂ ਕਰਦੇ ਅਤੇ ਵਿਪਰਾਵੀ ਆਨਮਤੀ ਰੀਤ ਗ੍ਰਹਿਣ ਕਰਦੇ ਹਨ, ਉਹਨਾਂ ਪ੍ਰਥਾਏ ਹੀ ਸ੍ਰੀ ਦਸ਼ਮੇਸ਼ ਜੀ ਉਚਾਰਦੇ ਹਨ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਅੰਮ੍ਰਿਤ ਛਕਣ ਸਮੇਂ ਜੋ ਰਹਿਤ ਰਹਿਣੀਆਂ ਗੁਰੂ ਪੰਜਾਂ ਪਿਆਰਿਆਂ ਵੱਲੋਂ ਸੱਚੇ ਗੁਰਦੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਦ੍ਰਿੜਾਈਆਂ ਜਾਂਦੀਆਂ ਹਨ, ਉਹ ਗੁਰੂ ਕੇ ਹੁਕਮ ਹਨ, ਗੁਰੂ ਦਸ਼ਮੇਸ਼ ਜੀ ਦੇ ਖਾਸ ਹੁਕਮ ਹਨ, ਜੋ ਸੀਨਾ ਬਸੀਨਾ ਗੁਰੂ ਪੰਥ ਅੰਦਰ ਸ਼ਰਧਾ ਪੂਰਵਕ ਦ੍ਰਿੜ ਧਾਰਨਾ ਸਹਿਤ ਪਰਚੁਰ ਹੁੰਦੇ ਚਲੇ ਆਏ ਹਨ, ਜਿਨ੍ਹਾਂ ਤੋਂ ਕੋਈ ਸਚਿਆਰ ਸਿੱਖ ਬੇਮੁਖ ਮੁਨਹਰਫ ਨਹੀਂ ਹੋ ਸਕਦਾ। ਉਹਨਾਂ ਹੁਕਮਾਂ ਵਿੱਚੋਂ ਇੱਕ ਖਾਸ ਹੁਕਮ ਇਹ ਹੈ ਕਿ ਸਿਰ ਗੁੰਮ ਮੂੰਹ ਸਿਰ ਮੁੰਨੇ ਮੋਨੇ, ਨੜੀ ਮਾਰ ਕੁੜੀ ਮਾਰ ਮੀਣੇ ਮਸੰਦ ਆਦਿਕ ਆਨਮਤੀਆਂ ਨਾਲ ਨਹੀਂ ਵਰਤਣਾ, ਅਰਥਾਤ ਉਹਨਾਂ ਦੇ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ। ਨਾ ਵਰਤਣ ਦਾ ਮੁੱਖ ਮਤਲਬ ਰੋਟੀ ਬੇਟੀ ਦੀ ਸਾਂਝ ਨਾ ਰੱਖਣ ਦਾ ਹੈ ਅਤੇ ਇਹ ਭਾਵ ਉਸ ਸਮੇਂ ਸਪਸ਼ਟ ਕਰਾਇਆ ਜਾਂਦਾ ਹੈ। ਇਸ ਹੁਕਮ ਰੂਪੀ ਬਚਨ ਉੱਪਰ ਜੋ ਜਨ ਸਿੱਖ ਹੋਣ ਦੀ ਹੈਸੀਅਤ ਵਿੱਚ ਨਹੀਂ ਚੱਲਦੇ, ਭਾਵ ਜੋ ਸਿੱਖ ਇਸ ਗੁਰੂ ਕੇ ਹੁਕਮ ਨੂੰ ਨਹੀਂ ਕਮਾਉਂਦੇ, ਉਹ ਸਚਿਆਰ ਸਿੱਖ ਵਾਲੀ ਵਿਵੇਕ ਪੂਰਤ ਪਦਵੀ ਤੋਂ ਹੇਠਾਂ ਡਿੱਗੇ ਹੋਏ ਹਨ। ਗੁਰਸਿੱਖੀ ਦੀ ਵਿਵੇਕ ਕਮਾਈ ਦਾ ਪ੍ਰੰਭ ਹੁੰਦਾ ਹੀ ਇੱਥੋਂ ਹੈ ਕਿ ਵੇ ਦੀਨਾ ਕੀ ਦੋਸਤੀ, ਵੇ ਦੀਨਾ ਕਾ ਖਾਣ ਦੇ ਵਿਵਰਜਿਤ ਹੁਕਮ ਸੰਧੀ ਆਨਮਤੀਆਂ ਦੇ ਨਾਲ ਰੋਟੀ ਬੇਟੀ ਦੀ ਸਾਂਝ ਵਰਤੋਂ ਨਾ ਰੱਖੀ ਜਾਵੇ। ਜੋ ਗੁਰਸਿੱਖ ਅੰਮ੍ਰਿਤ ਛਕਣ ਸਾਰ ਹੀ ਆਨਮਤੀਆਂ ਵਿੱਚ ਜਾ ਖਚਿਤ ਹੋਇਆ, ਉਸ ਦੀ ਆਤਮ ਰੰਗਾਂ ਦੀ ਚੜ੍ਹਦੀ ਕਲਾ ਹੋ ਹੀ ਨਹੀਂ ਸਕਦੀ। ਉਸ ਦਾ ਤੇਜ ਪ੍ਰਤਾਪ ਕੀ ਵਧਣਾ ਸੀ ਅਤੇ ਉਸ ਦਾ ਤੇਜ ਪ੍ਰਤਾਪੀ ਖਾਲਸਾਈ ਜੁੱਸਾ ਕਿੱਥੋਂ ਕਰਾਰਾ ਹੋਣਾ ਸੀ, ਜਦ ਉਹ ਧਰਮਹੀਣ ਬੇਦੀਨਾਂ ਵਿੱਚ ਮਿਲਗੋਬਾ ਜਾ ਹੋਇਆ। ਪਰੰਤੂ ਜਿਸ ਗੁਰਸਿੱਖ ਪਿਆਰੇ ਗੁਰੂ ਸਵਾਰੇ ਜਗਿਆਸੂ ਨੂੰ ਪੂਰਨ ਪ੍ਰੇਮ ਹੈ ਆਤਮ ਰੰਗ ਦੀਆਂ ਉਚਾਈਆਂ ਵਿੱਚ ਖੇਡਣ ਦੀ, ਜਿਸ ਸਿੰਘ ਸੁਚਿਆਰ ਨੂੰ ਸੱਚੀ ਸ਼ਰਧਾ ਹੈ ਨਾਮ ਦੇ ਜੋਤ ਵਿਗਾਸੀ ਤੇਜ ਪ੍ਰਤਾਪੀ ਰੰਗ ਮਾਨਣ ਦਾ, ਜਿਸ ਸਿਦਕਵਾਨ ਸਿੰਘ ਸੂਰਮੇ ਨੂੰ ਦ੍ਰਿੜ ਵਿਸ਼ਵਾਸ ਭਰੋਸਾ ਹੈ ਗੁਰੂ ਦੀਆਂ ਚਾਲਾਂ ਚੱਲਣ ਦਾ ਅਤੇ ਗੁਰੂ ਕੇ ਹੁਕਮਾਂ ਦੀਆਂ ਕਮਾਈਆਂ ਕਰਨ ਦਾ, ਉਹ ਹੁਕਮੀ ਬੰਦਾ ਵਿਵੇਕੀ ਸਿੱਖ ਇਸ ਹੁਕਮ ਨੂੰ ਹੁਕਮ ਮਿਲਣ ਸਾਰ ਹੀ ਕਮਾਉਣ ਲੱਗ ਪੈਂਦਾ ਹੈ। ਅਜਿਹੇ ਵਿਵੇਕੀ ਜਨਾਂ ਦੀਆਂ ਕਰਨੀਆਂ ਕਮਾਈਆਂ ਨੂੰ ਮਨ ਬਾਂਛਤ ਰੰਗ ਫਲ ਲੱਗਣ ਲੱਗ ਪੈਂਦੇ ਹਨ। ਜਿਉਂ ਜਿਉਂ ਇਹ ਰੰਗ ਲੱਗਦੇ ਹਨ ਤਿਉਂ ਤਿਉਂ ਉਹਨਾਂ ਦੀ ਸ਼ਰਧਾ ਹੋਰ ਵੱਧਦੀ ਜਾਂਦੀ ਹੈ। ਅਜਿਹੇ ਵਿਵੇਕੀ ਜਨਾਂ ਦੀਆਂ ਕਰਨੀਆਂ ਵਿਵੇਕ ਕਮਾਈਆਂ ਕਰਕੇ ਅੱਜ ਤੀਕ ਖਾਲਸਾ ਪੰਥ ਦੀ ਨਿਰਾਲੀ ਹਸਤੀ ਵਾਲੀ ਸ਼ਾਨ ਕਾਇਮ ਹੈ। ਨਹੀਂ ਤਾਂ ਆਨ ਕੌਮਾਂ ਖਾਸ ਕਰ ਹਿੰਦੂ ਕੌਮ ਵਿੱਚ ਖੱਪ ਖੁਰ ਜਾਣੀ ਸੀ। ਅਜੇ ਵੀ ਬਹੁਤ ਸਾਰੇ ਅਜਿਹੇ ਸਿੱਖ ਮੌਜੂਦ ਹਨ ਕਿ ਕੇਸਾਧਾਰੀ ਅੰਮ੍ਰਿਤਧਾਰੀ ਹੁੰਦੇ ਹੋਏ ਵੀ ਮਰਦਮਸ਼ੁਮਾਰੀ ਵਿੱਚ ਆਪਣੇ ਆਪ ਨੂੰ ਹਿੰਦੂ ਲਿਖਾਉਂਦੇ ਹਨ। ਵਜ੍ਹਾ ਕੀ? ਵਜ੍ਹਾ ਇਹ ਹੈ ਕਿ ਉਹਨਾਂ ਦੀ ਵਰਤੋਂ ਵਿਵਹਾਰ ਅਤੇ ਸੰਸਕਾਰ ਅਜੇ ਹਿੰਦੂਆਂ ਵਾਲੇ ਹਨ। ਉਹਨਾਂ ਦੀ ਰੋਟੀ ਬੇਟੀ ਦੀ ਸਾਂਝ ਹਿੰਦੂਆਂ ਨਾਲ ਹੈ। ਜਦ ਤਾਈਂ ਰੋਟੀ ਬੇਟੀ ਦੀ ਸਾਂਝ ਖਾਲਸੇ ਦੀ ਖਾਲਸੇ ਨਾਲ ਨਹੀਂ ਹੁੰਦੀ, ਤਦ ਤਾਈਂ ਵੱਖਰੀ ਅਤੇ ਨਿਰਾਲੀ ਵਿਲੱਖਣ ਕੌਮ ਦੀ ਹਸਤੀ ਵਿੱਚ ਚੜ੍ਹਦਾ ਚਮਕਦਾ ਅਤੇ ਫਲਦਾ ਫੁੱਲਦਾ ਖਾਲਸਾ ਪੰਥ ਕਦੇ ਨਜ਼ਰ ਨਹੀਂ ਆਵੇਗਾ। ਅੱਗੇ ਤਾਂ ਬੇਦੀ ਮਤ ਦੀ ਸ਼੍ਰੇਣੀ ਵਾਲਿਆਂ ਦਾ ਆਨਮਤੀਆਂ ਵਿੱਚ ਘੁਲ ਮਿਲ ਖਿੱਚ ਵਾਸ ਹੋਣ ਕਰਕੇ ਹਿੰਦੂਆਂ ਨਾਲ ਖਾਣ ਪਾਣ ਦੀ ਖੁੱਲ੍ਹ ਖੇਡ ਖਾਲਸੇ ਜੀ ਨੂੰ ਖਾਈ ਜਾਂਦੀ ਸੀ। ਹੁਣ ਮਗਰਬੀ ਅਵਿਦਿਆ ਦੀ ਤਾਰੀਕੀ ਛਾ ਜਾਣ ਕਰਕੇ ਅਤੇ ਕਤੇਬੀ ਮਤ ਦੇ ਕੁਸੰਗ ਦੀ ਕੁਚੀਲਤਾ ਧਾ ਜਾਣ ਕਰਕੇ ਅਤੇ ਈਸਾਈਆਂ ਮੁਸਾਈਆਂ ਮੁਹੰਮਦੀਆਂ ਆਦਿਕ ਇੱਤਰ ਕੌਮਾਂ ਨਾਲ ਖਾਣ ਪਾਣ ਦਾ ਕੋਈ ਭਰਮ ਭੇਦ ਨਾ ਰਹਿਣ ਕਰਕੇ ਖਾਲਸਾ ਜੀ ਦੇ ਤੇਜ ਪ੍ਰਤਾਪਮਈ ਧਰਮ ਦੀ ਆਣ ਕਾਣ ਅਤੇ ਸ਼ਾਨ ਖੀਨ ਖਰਾਬ ਤੇ ਖੁਆਰ ਹੋ ਰਹੀ ਹੈ। ਸਾਡੇ ਲਈ ਬੇਦੀ ਕਤੇਬੀ ਮਤ ਦੋਈ ਅੰਨੇ ਕਾਣੇ ਹਨ। ਜੇ ਦੋਹਾਂ ਵਿੱਚੋਂ ਖਾਲਸਾ ਗਿਆਨੀ ਸੱਜ ਕੇ ਅੰਨੇ ਕਾਣਿਓ ਸਿਆਣਾ ਹੋ ਜਾਏ, ਉਹਨਾਂ ਦੇ ਨਾਲ ਅਸੀਂ ਅਭੇਦ ਵਰਤਾਂਗੇ। ਨਹੀਂ ਤਾਂ ਦੋਹਾਂ ਤੋਂ ਭਿੰਨ ਸਿਆਣੇ ਖਾਲਸੇ ਦੇ ਵਰਤੋਂ ਵਰਤਾਰੇ ਦਾ ਰਾਹ ਭੇਦ ਨਿਰਾਲਾ ਹੈ। ਬੇਦੀ ਮਤ ਵਾਲਿਆਂ ਨਾਲ ਅਭੇਦ ਅਤੇ ਕਤੇਬੀ ਮਤ ਵਾਲਿਆਂ ਨਾਲ ਭੇਦ ਕਿਉਂ? ਅਤੇ ਦੋਹਾਂ ਦਾ ਭੇਦ ਮਿਟਾਉਣ ਲਈ ਦੋਹਾਂ ਨਾਲ ਹੀ ਖਾਣ ਪਾਣ ਦੀ ਵਰਤੋਂ ਵਿਹਾਰ ਕਰਨਾ ਚਗਲ ਹੋਣਾ ਹੈ। ਦੋਹੋਂ ਕਪਟ ਪੰਥੀਆਂ ਤੋਂ ਖਾਣ ਪਾਣ ਦੀ ਵਰਤੋਂ ਵਿਹਾਰ ਵਿੱਚ ਅਟੰਕ ਅਲਹਿਦਾ ਰਹਿਣਾ ਛੂਤ ਛਾਤ ਵਾਲਾ ਭਰਮ ਭੇਦ ਨਹੀਂ, ਬਲਕਿ ਆਪਣੇ ਅਸੂਲ ਦੀ ਪਾਲਣਾ ਪੈਰਵੀ ਕਰਨਾ ਹੈ। ਛੂਤ ਛਾਤ ਦੀ ਕਾਣ ਉੱਥੇ ਹੈ ਜਿੱਥੇ ਜਨਮ ਜਾਤੀ ਦਾ ਅਭਿਮਾਨ ਹੋਵੇ। ਛੂਤ ਛਾਤ ਦੀ ਨਫ਼ਰਤ ਅਮੇਜ਼ ਘਣਾ ਵਾਲੀ ਕਾਣ ਉੱਥੇ ਹੈ ਜਿੱਥੇ ਅਛੂਤ ਜਾਤੀਆਂ ਨੂੰ ਉਭਾਰ ਕੇ ਅਭੇਦ ਕਰਨ ਵਿੱਚ ਹੀਲ ਹੁੱਜਤ ਅਤੇ ਸੰਕੋਚ ਕੀਤੀ ਜਾਵੇ। ਬਿਨਾਂ ਉਭਾਰੇ ਕਿਸੇ ਵੀ ਜਨਮ ਜਾਤ ਦੇ ਪ੍ਰਾਣੀ ਨਾਲ ਅਭੇਦ ਵਰਤਣਾ ਉਸ ਪ੍ਰਾਣੀ ਨੂੰ ਉਭਾਰਨਾ ਨਹੀਂ, ਪਰੰਤੂ ਆਪ ਹੀ ਉਸ ਪ੍ਰਾਣੀ ਦੇ ਫੋਕਟ ਕਰਮੀ ਜਾਤ ਜਨਮ ਵਾਲੇ ਧਰਮ ਕਰਮ ਦੇ ਪਖੰਡ ਭਰਮ ਵਿੱਚ ਅਭੇਦ ਹੋ ਕੇ 84 ਦੇ ਗੇੜ ਵਿੱਚ ਪੈਣਾ ਹੈ। ਦੁਨਿਆਵੀ ਰਿਫਾਰਮਾਂ ਨੇ ਨੀਚ ਜਾਤੀਆਂ ਦੇ ਨਾਲ ਅਭੇਦ ਖਾਣ ਪਾਣ ਕਰਨਾ ਉਹਨਾਂ ਦੇ ਉਭਾਰਨ ਦਾ ਮਸਲਾ ਸਮਝਿਆ ਹੋਇਆ ਹੈ, ਅਤੇ ਨੀਚ ਜਾਤੀਆਂ ਨੇ ਵੀ ਆਪਣਾ ਉਭਰਨਾ ਇਸੇ ਗੱਲ ਵਿੱਚ ਸਮਝ ਛੱਡਿਆ ਹੈ ਕਿ ਉੱਚ ਜਾਤੀਆਂ ਵਾਲਿਆਂ ਨਾਲ ਉਹਨਾਂ ਦੀ ਅਭੇਦ ਵਰਤੋਂ ਹੋ ਜਾਵੇ। ਗੁਰਮਤ ਅੰਦਰ ਇਸ ਪ੍ਰਕਾਰ ਦਾ ਉਭਰਨਾ ਉਭਾਰਨਾ ਪਰਮਾਣਿਕ ਨਹੀਂ। ਅੰਮ੍ਰਿਤ ਨਾਮ ਦੇ ਜੀ ਦਾਨ ਦੀ ਜੀਵਨ ਬੂਟੀ ਦੇ ਕੇ ਹਰ ਇੱਕ ਜਨਮ ਜਾਤੀ ਦੇ ਜੀਵ ਮਾਤਰ ਮਨੁੱਖ ਮਾਤਰ ਦੇ ਜੀਵਨ ਨੂੰ ਅਮਰੀ ਜੀਵਨ ਵਿੱਚ ਸੁਰਜੀਤ ਕਰ ਦੇਣਾ ਅਸਲ ਉਭਾਰਨਾ ਹੈ। ਕਿਸੇ ਪ੍ਰਾਣੀ ਦਾ ਉਭਰਨਾ ਉਭਾਰਨਾ ਉਹ ਹੈ ਜਿਸ ਕਰਕੇ ਉਸਦਾ ਉਧਾਰ ਹੋ ਜਾਵੇ। ਇਸ ਬਿਦ ਅਮਰੀ ਜੀਵਨ ਵਿੱਚ ਸੁਰਜੀਤ ਹੋ ਕੇ ਜੋ ਉਭਰੇ ਉਧਰੇ ਹਨ ਉਹਨਾਂ ਦੇ ਨਾਲ ਖਾਣ ਪਾਣ ਅੰਦਰ ਅਭੇਦ ਵਰਤਣਾ ਸੱਚਾ ਪ੍ਰੇਮ ਵਿਵਹਾਰ ਹੈ। ਇਹ ਅਭੇਦ ਵਰਤੋਂ ਵਾਲਾ ਪ੍ਰੇਮ ਵਿਵਹਾਰ ਉਧਾਰ ਦੇ ਤਾਬੇ ਹੈ, ਨਾ ਕਿ ਉਧਾਰ ਅਭੇਦ ਵਿਵਹਾਰ ਦੇ ਤਾਬੇ। ਉਧਾਰ ਬਿਹੂਣ ਅਭੇਦ ਵਿਵਹਾਰ ਕਰਨ ਵਿੱਚ ਦੋਹਾਂ ਦਾ ਵਿਗਾੜ ਹੈ। ਅਭੇਦ ਕਰਨ ਵਾਲਿਆਂ ਦਾ ਵੀ ਅਤੇ ਅਭੇਦ ਹੋਣ ਹਾਰਿਆਂ ਦਾ ਵੀ। ਅਭੇਦ ਹੋਣ ਵਾਲਿਆਂ ਦਾ ਤਾਂ ਇਸ ਲਈ ਕਿ ਉਹਨਾਂ ਦਾ ਕੁਛ ਸੌਰਦਾ ਨਹੀਂ, ਅਤੇ ਬਿਨਾਂ ਸੰਵਰੇ ਦੇ ਆਪਣੇ ਆਪ ਵਿੱਚ ਫੁੱਲ ਫੁੱਲ ਬਹਿੰਦੇ ਹਨ ਅਤੇ ਬਹਿ ਬਹਿ ਬਫਾਉਂਦੇ ਹਨ ਕਿ ਅਸੀਂ ਕੁਛ ਬਣ ਗਏ। ਬਣਦਾ ਬੁਣਦਾ ਉਹਨਾਂ ਦਾ ਕੱਖ ਵੀ ਨਹੀਂ, ਨਿਰਾਹੰਕਾਰ ਹੀ ਵੱਧਦਾ ਹੈ। ਬਿਨਾਂ ਕੁਛ ਬਣੇ ਸੰਵਰੇ ਤੇ ਐਵੇਂ ਵਾਧੂ ਬਫਾਉਣਾ ਬਿਨ ਗੁਣ ਗਰਭ ਕਰਨਾ ਹੈ। ਅਤੇ ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ। ਸਲੋਕ ਮਹਲਾ ਪਹਿਲਾ। ਗੁਰਵਾਕ ਦੇ ਭਾਵ ਅਨੁਸਾਰ ਅਸਲ ਖਰ ਗਧਾ ਬਣਨਾ ਹੈ। ਅਭੇਦ ਕਰਨ ਹਾਰਿਆਂ ਦਾ ਵਿਗਾੜ ਇਸ ਲਈ ਹੈ ਕਿ ਉਹ ਆਪਣੇ ਧਰਮ ਅਸੂਲ ਤੋਂ ਗਿਰਦੇ ਹਨ, ਅਤੇ ਜਿਨ੍ਹਾਂ ਦੀ ਖਾਤਰ ਗਿਰਦੇ ਹਨ ਉਹਨਾਂ ਦਾ ਕੁਛ ਸੌਰਦਾ ਨਹੀਂ, ਸਗੋਂ ਉਕਤ ਧਰਮਹੀਣ ਬੇਦੀਨ ਪੁਰਸ਼ਾਂ ਨਾਲ ਅਭੇਦ ਖਾਣ ਕਰਕੇ ਉਹਨਾਂ ਦੀ ਧਰਮਹੀਨਤਾ ਬੇਦੀਨਤਾ ਦਾ ਲੱਛਣ ਲੇਸ ਆਪਣੇ ਆਪ ਨੂੰ ਲਾਉਂਦੇ ਹਨ। ਕੌਮੀ ਇਤਫਾਕ ਵਾਲੀ ਪਾਜ ਲਾਲਸਾ ਵੀ ਪੂਰੀ ਨਹੀਂ ਹੁੰਦੀ। ਸਾਨੂੰ ਬੰਦੀ ਖਾਨਿਆਂ ਅੰਦਰ ਬੈਠਿਆਂ ਦੂਰ ਧਿਆਨੀਆਂ ਨੂੰ ਇਸ ਗੱਲ ਦਾ ਪਤਾ ਲੱਗ ਕੇ ਬੜਾ ਹੀ ਸ਼ੋਕ ਉਤਪੰਨ ਹੋਇਆ ਕਿ ਇਸ ਪਾਜ ਇਤਫਾਕ ਦੇ ਪਰਪੰਚ ਦਿਖਾਵੇ ਲਈ ਹਿੰਦੂ ਮੁਸਲਮਾਨਾਂ ਅਤੇ ਸਿੱਖਾਂ ਆਦਿਕ ਸਰਬੱਤਰ ਕੌਮਾਂ ਦੇ ਇਤਫਾਕ ਪਾਜਲੀ ਅਤੇ ਚਗਲ ਨਸ਼ਰੀ ਚੌਧਰੀਆਂ ਨੇ ਇੱਕੋ ਟੇਬਲ ਅਸਥਾਨੀ ਦਸਤਰਖਾਨ 'ਤੇ ਬੈਠ ਕੇ ਪਰਸਪਰ ਜੂਠ ਪਿਆਲੇ ਪੀਤੇ ਹਨ। ਮੁੱਖ ਮੰਤਵੀ ਮਹਾਤਮਕ ਪਾਲਸੀ ਕੇਵਲ ਮੁਹੰਮਦੀਆਂ ਨੂੰ ਖੁਸ਼ ਕਰਨ ਦੀ ਅਤੇ ਉਹਨਾਂ ਨਾਲ ਅਭੇਦਤਾਈ ਜ਼ਾਹਰ ਕਰ ਇਕਮਿਕ ਹੋਣ ਦੀ ਪ੍ਰਤੀਤ ਹੁੰਦੀ ਹੈ, ਪ੍ਰੰਤੂ ਵਿਦਿਤ ਰਹੇ ਕਿ ਜੋ ਮੁਹੰਮਦੀ ਲੀਡਰ ਅੱਜ ਕੱਲ੍ਹ ਮਹਾਤਮਾ ਜੀ ਦੀ ਮੁੱਛ ਦਾ ਵਾਲ ਬਣੇ ਹੋਏ ਦਿਸਦੇ ਹਨ, ਉਹਨਾਂ ਨੇ ਆਪਣੀ ਖਿਲਾਫਤੀ ਖੁਦਗਰਜ਼ੀ ਦਾ ਮਤਲਬ ਕੱਢ ਕੇ ਤੋਤਾ ਚਸ਼ਮ ਹੋ ਜਾਣਾ ਹੈ ਅਤੇ ਹਿੰਦੂ ਮੁਸਲਮਾਨਾਂ ਦਾ ਉਹ ਜੂਤ ਖੜਕਣਾ ਹੈ ਕਿ ਰਹੇ ਰੱਬ ਦਾ ਨਾਉਂ। ਛੂਤ ਉਧਾਰ ਦਾ ਸਵਾਲ ਜੋ ਅੱਜ ਕਾਂਗਰਸ ਜਿਹੀ ਨਿਰੋਲ ਪੋਲੀਟੀਕਲ ਬਾਡੀ ਦੇ ਪਲੈਟਫਾਰਮ 'ਤੇ ਆਣ ਚੜ੍ਹਿਆ ਹੈ, ਇਸੇ ਨੇ ਹੀ ਸਾਰੀਆਂ ਫਿਟੜੀਆਂ ਦਾ ਫੇੜ ਬਣਨਾ ਹੈ। ਵਿਗੜ ਧਰਮੀਆਂ ਦੇ ਧਰਮ ਦਾ ਤਾਂ ਵਿਗੜਨਾ ਹੀ ਕੁਛ ਨਹੀਂ, ਕਿਉਂਕਿ ਉਹ ਤਾਂ ਪਹਿਲਾਂ ਹੀ ਵਿਗੜ ਧਰਮੀ ਹਨ। ਹਾਂ, ਪੋਲੀਟੀਕਲ ਜੂਤ ਜ਼ਰੂਰ ਖੜਕੇਗਾ ਅਤੇ ਜੰਗਲ ਇਤਫਾਕੀ ਮਸਲੇ ਦਾ ਪਾਜ ਵੀ ਉਗੜੇਗਾ, ਪ੍ਰੰਤੂ ਨਿੱਗਰ ਧਾਰਮਿਕ ਹਾਨੀ ਹੈ ਤਾਂ ਖਾਲਸਾ ਪੰਥ ਨੂੰ ਹੈ, ਜਿਸ ਨੇ ਛੂਤ ਛਾਤੀ ਸ਼ੁਸ਼ਕ ਨਿਬੇੜ ਦੀ ਰਿਹਾੜ ਵਿੱਚ ਪੈ ਕੇ ਧਰਮ ਕੁਚੀਲਤਾ ਦੀ ਚਗੜ ਲਿਬੇੜ ਸਹੇੜ ਬੈਠਣੀ ਹੈ।